नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨਦੇਵ। ਪਹਿਲਾਂ ਚੋਣਵੀਆਂ ਖਬਰਾਂ। ਰਾਜਸਭਾ ਵਿਚ ਓਪਰੇਸ਼ਨ ਸਿੰਦੂਰ ਬਾਰੇ ਵਿਸ਼ੇਸ਼ ਚਰਚਾ ਮੁੜ ਸ਼ੁਰੂ ਹੋ ਗਈ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਬਹਿਸ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਪਹਿਲਗਾਮ ਦਹਿਸ਼ਤਗਰਦ ਹਮਲੇ ਪਿੱਛੇ ਮਕਸਦ ਜੰਮੂ ਕਸ਼ਮੀਰ ਦੀ ਆਰਥਿਕਤਾ ਨੂੰ ਤਬਾਹ ਕਰਨਾ ਸੀ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਿਰਫ 3 ਸਾਲਾਂ ਵਿਚ ਵੰਦੇ ਭਾਰਤ ਰੇਲ ਸੇਵਾ ਸਾਰੇ ਰਾਜਾਂ ਵਿਚ ਉਪਲਬਧ ਹੋ ਗਈ ਹੈ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਅੱਜ ਧਰਤੀ ਦਾ ਨਿਰੀਖਣ ਕਰਨ ਵਾਲਾ ਉਪਗ੍ਰਹਿ ਨਿਸਾਰ ਪੁਲਾੜ ਵਿਚ ਭੇਜੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਪੱਛਮੀ ਬੰਗਾਲ ਤੇ ਝਾਰਖੰਡ ਦੇ 3 ਦਿਨਾਂ ਦੌਰੇ ਤੇ ਨੇ ਤੇ ਰੂਸ ਤੇ ਕਮਚਾਤਕਾ ਪ੍ਰਾਇਦੀਪ ਚ ਅੱਜ ਸਵੇਰੇ ਰਿਕਟਰ ਪੈਮਾਨੇ ਤੇ 8.8 ਦੀ ਤੀਬਰਤਾ ਵਾਲਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਰਾਜ ਸਭਾ ਚ ਪਹਿਲਗਾਮ ਦਹਿਸ਼ਤਗਰਦ ਹਮਲੇ ਦੇ ਜਵਾਬ ਚ ਸਫਲ ਤੇ ਫੈਸਲਾਕੁੰਨ ਓਪਰੇਸ਼ਨ ਸਿੰਦੂਰ ਬਾਰੇ ਬਹਿਸ ਮੁੜ ਸ਼ੁਰੂ ਹੋ ਗਈ ਹੈ। ਬਹਿਸ ਵਿਚ ਹਿੱਸਾ ਲੈਂਦਿਆਂ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਓਪਰੇਸ਼ਨ ਸਿੰਦੂਰ ਚ ਫੌਜ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਫੌਜ ਨੇ ਦੇਸ਼ ਦਾ ਮਾਣ ਵਧਾਇਆ। ਵਿਦੇਸ਼ ਮੰਤਰੀ ਨੇ ਕਿਹਾ ਕਿ ਪਹਿਲਗਾਮ ਦਹਿਸ਼ਤਗਰਦ ਹਮਲੇ ਦੇ ਪਿੱਛੇ ਦਾ ਮਕਸਦ ਜੰਮੂ ਕਸ਼ਮੀਰ ਦੀ ਆਰਥਿਕਤਾ ਨੂੰ ਤਬਾਹ ਕਰਨਾ ਸੀ। ਡਾ ਜੈਸ਼ੰਕਰ ਨੇ ਕਿਹਾ ਕਿ ਇਸ ਘਟਨਾ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ। ਉਨਾਂ ਕਿਹਾ ਕਿ ਭਾਰਤ ਨੇ ਪਾਕਿਸਤਾਨ ਸਥਿਤ ਲਸ਼ਕਰੇ ਤਾਇਬਾ ਦੇ ਧੜੇ ਦਾ ਰਜਿਸਟੈਂਸ ਫਰੰਟ ਨੂੰ ਅਮਰੀਕਾ ਵੱਲੋਂ ਦਹਿਸ਼ਤਗਰਦ ਜਥੇਬੰਦੀ ਐਲਾਨਣ ਚ ਕਾਮਯਾਬੀ ਹਾਸਲ ਕੀਤੀ ਹੈ। ਉਨਾਂ ਕਿਹਾ ਕਿ ਓਪਰੇਸ਼ਨ ਸੰਦੂਰ ਦੇ ਜ਼ਰੀਏ ਭਾਰਤ ਨੇ ਇਹ ਸਪਸ਼ਟ ਸੰਦੇਸ਼ ਦਿੱਤਾ ਕਿ ਇਸ ਮਾਮਲੇ ਚ ਕਿਸੇ ਵੀ ਸਾਲਸੀ ਨਹੀਂ ਹੋਏਗੀ ਤੇ ਪ੍ਰਮਾਣੂ ਬਲੈਕਮੇਲ ਨੂੰ ਸਵੀਕਾਰ ਨਹੀਂ ਕੀਤਾ ਜਾਏਗਾ। ਪਹਿਲਾਂ ਵਿਰੋਧੀ ਧਿਰ ਵੱਲੋਂ ਵੱਖ ਵੱਖ ਮੁੱਦਿਆਂ ਤੇ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਦੁਪਹਿਰੇ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਜਦੋਂ ਸਭਾ ਸਵੇਰੇ 11 ਵਜੇ ਸ਼ੁਰੂ ਹੋਈ ਤਾਂ ਡਿਪਟੀ ਚੇਅਰਮੈਨ ਹਰਿਵੰਸ਼ ਨੇ 0 ਆਵਰ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ਸਮੇਤ ਵੱਖ ਵੱਖ ਮੁੱਦਿਆਂ ਤੇ ਚਰਚਾ ਦੀ ਮੰਗ ਕਰਦਿਆਂ ਹੰਗਾਮਾ ਕੀਤਾ। ਡਿਪਟੀ ਚੇਅਰਮੈਨ ਨੇ ਸਭਾ ਨੂੰ ਦੱਸਿਆ ਕਿ ਉਨ੍ਹਾਂ ਨੂੰ ਵੱਖ ਵੱਖ ਮੁੱਦਿਆਂ ਨਾਲ ਸਬੰਧਤ ਸਿਆਸੀ ਪਾਰਟੀਆਂ ਤੋਂ 18 ਮੁਲਤਵੀ ਨੋਟਿਸ ਮਿਲੇ ਨੇ, ਪਰ ਉਨ੍ਹਾਂ ਨੂੰ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਪਰਲੀ ਸਭਾ ਪਹਿਲਗਾਮ ਵਿਚ ਦਹਿਸ਼ਤਗਰਦ ਹਮਲੇ ਦੇ ਜਵਾਬ ਵਿਚ ਭਾਰਤ ਦੇ ਜ਼ਬਰਦਸਤ ਸਫਲ ਤੇ ਫੈਸਲਾਕੁੰਨ ਓਪਰੇਸ਼ਨ ਸੰਦੂਰ ਤੇ ਚਰਚਾ ਮੁੜ ਸ਼ੁਰੂ ਕਰੇਗੀ। ਸ੍ਰੀ ਹਰਿਵੰਸ਼ ਨੇ ਮੈਂਬਰਾਂ ਨੂੰ ਸਿਫਰ ਕਾਲ ਜਾਰੀ ਰੱਖਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ, ਪਰ ਉਨ੍ਹਾਂ ਨੇ ਉਨ੍ਹਾਂ ਦੀ ਅਪੀਲ ਤੇ ਧਿਆਨ ਨਹੀਂ ਦਿੱਤਾ, ਜਿਸ ਤੋਂ ਬਾਅਦ ਸਭਾ ਦੁਪਹਿਰ 12 ਵਜੇ ਤੱਕ ਉਠਾ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਵੀ ਵਿਸ਼ਵ ਨੇਤਾ ਨੇ ਭਾਰਤ ਨੂੰ ਓਪਰੇਸ਼ਨ ਸੰਦੂਰ ਬੰਦ ਕਰਨ ਲਈ ਨਹੀਂ ਕਿਹਾ ਸੀ। ਸ੍ਰੀ ਮੋਦੀ ਦੀ ਇਹ ਟਿੱਪਣੀ ਵਿਰੋਧੀ ਧਿਰ ਵੱਲੋਂ ਅਮਰੀਕੀ ਦਬਾਅ ਹੇਠ ਪਾਕਿਸਤਾਨ ਨਾਲ ਗੋਲੀਬੰਦੀ ਲਈ ਸਹਿਮਤ ਹੋਣ ਦੇ ਇਲਜ਼ਾਮਾਂ ਦਰਮਿਆਨ ਆਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਭਾਰਤ ਨੂੰ ਓਪਰੇਸ਼ਨ ਸੰਦੂਰ ਬੰਦ ਕਰਨ ਦੀ ਅਪੀਲ ਕੀਤੀ ਸੀ ਅਤੇ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕੀ ਉਪ ਰਾਸ਼ਟਰਪਤੀ ਨਾਲ ਗੱਲਬਾਤ ਦੌਰਾਨ ਭਾਰਤ ਨੇ ਆਪਣਾ ਪੱਖ ਸਪਸ਼ਟ ਕਰ ਦਿੱਤਾ ਸੀ ਕਿ ਜੇਕਰ ਪਾਕਿਸਤਾਨ ਹਮਲਾ ਕਰਦਾ ਹੈ ਤਾਂ ਭਾਰਤ ਵੱਡਾ ਹਮਲਾ ਕਰਕੇ ਜਵਾਬ ਦੇਵੇਗਾ।
किसी भी नेता ने भारत के ऑपरेशन रोकने के लिए नहीं कहा। अमेरिका के उपराष्ट्रपति जी ने मुझे फोन पे बताया कि पाकिस्तान बहुत बड़ा हमला करने वाला है। मेरा जवाब था, अगर पाकिस्तान का ये इरादा है तो उसे बहुत महंगा पड़ेगा।
ਲੋਕ ਸਭਾ ਵਿਚ ਓਪਰੇਸ਼ਨ ਸੰਦੂਰ ਤੇ ਵਿਸ਼ੇਸ਼ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਓਪਰੇਸ਼ਨ ਦੌਰਾਨ ਪਾਕਿਸਤਾਨ ਦੇ ਅੰਦਰ ਸਥਿਤ ਦਹਿਸ਼ਤਗਰਦ ਕੈਂਪਾਂ ਨੂੰ ਤਬਾਹ ਕਰ ਦਿੱਤਾ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਿਰਫ 3 ਸਾਲਾਂ ਵਿਚ ਵੰਦੇ ਭਾਰਤ ਰੇਲ ਸੇਵਾ ਸਾਰੇ ਰਾਜਾਂ ਵਿਚ ਉਪਲਬਧ ਹੋ ਗਈ ਹੈ। ਅੱਜ ਲੋਕ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਵੈਸ਼ਨਵ ਨੇ ਦਸਿਆ ਕਿ ਇਸ ਸਮੇਂ ਦੇਸ਼ ਭਰ ਵਿਚ 144 ਵੰਦੇ ਭਾਰਤ ਰੇਲ ਗੱਡੀਆਂ ਚੱਲ ਰਹੀਆਂ ਨੇ। ਉਨ੍ਹਾਂ ਕਿਹਾ ਕਿ ਇਸ ਵੰਦੇ ਭਾਰਤ ਪ੍ਰਤੀ ਸੰਚਾਲਨ ਪ੍ਰਤੀਕਰਮ ਬਹੁਤ ਉਤਸ਼ਾਹਜਨਕ ਹੈ ਅਤੇ ਇਸ ਲਈ ਰਾਜਾਂ ਤੋਂ ਅਜਿਹੀਆਂ ਹੋਰ ਰੇਲ ਗੱਡੀਆਂ ਦੀ ਮੰਗ ਹੋ ਰਹੀ ਹੈ।
ਜਬ ਸ਼ਤਾਬਦੀ ਔਰ ਰਾਜਧਾਨੀ ਇੰਟਰੋਡਿਊਸ ਹੋਈ ਥੀ ਜਿਤਨੇ ਸਮੇਂ ਮੇਂ ਦੇਸ਼ ਕੇ ਸਾਰੇ ਰਾਜਿਓਂ ਕੋ ਕਵਰ ਕੀਆ ਗਿਆ, ਅਗਰ ਉਸ ਸਮੇਂ ਕੋ ਕੰਪੇਅਰ ਕਰੇ ਕਰੀਬ ਕਰੀਬ 2 ਦਸ਼ਕ ਸੇ ਅਧਿਕ ਸਮੇਂ ਲਗਾ ਥਾ। ਆਜ ਮਾਨਯਵਰ ਪ੍ਰਧਾਨ ਮੰਤਰੀ ਜੀ ਨੇ ਵੰਦੇ ਭਾਰਤ ਜਬ ਇੰਟਰੋਡਿਊਸ ਕੀ 3 ਸਾਲ ਕੇ ਸ਼ਾਰਟ ਟਾਈਮ ਫਰੇਮ ਮੇਂ ਦੇਸ਼ ਕੇ ਸਾਰੇ ਰਾਜਿਓਂ ਕੋ ਕਵਰ ਕੀਆ। 144 ਸਰਵਿਸਿਸ ਆਜ ਵੰਦੇ ਭਾਰਤ ਕੀ ਚੱਲ ਰਹੀ ਹੈ ਔਰ ਦੇਸ਼ ਭਰ ਸੇ ਇਸਕਾ ਬਹੁਤ ਅੱਛਾ ਫੀਡਬੈਕ ਆਤਾ ਹੈ।
ਸ੍ਰੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਮੱਧ ਵਰਗ ਅਤੇ ਘੱਟ ਆਮਦਨ ਵਾਲੇ ਸਮੂਹਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਜਨਰਲ ਸ਼੍ਰੇਣੀ ਦੇ ਕੋਚਾਂ ਦੀ ਗਿਣਤੀ ਵਿਚ ਵਾਧਾ ਕੀਤਾ ਗਿਆ ਹੈ। ਸ੍ਰੀ ਵੈਸ਼ਨਵ ਨੇ ਕਿਹਾ ਕਿ 2014-15 ਦੇ ਮੁਕਾਬਲੇ ਰੇਲ ਹਾਦਸਿਆਂ ਵਿਚ 70% ਦੀ ਕਮੀ ਦੇਖੀ ਗਈ ਹੈ। श्री वैष्णव ने दस्या कि 2014-15 विच रेल हादसों की गिनती 135 सी जो 2024-25 विच घट के 31 हो गई है। उन्होंने कहा कि सरकार ने कवच वर्गी नवी तकनोलॉजी लिया के मुसाफरों ते रेलवे सुरक्षा नूं सब तो वध तरजीह दित्ती है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਪੁਲਾੜ ਖੋਜ ਸੰਗਠਨ ਅੱਜ ਧਰਤੀ ਦਾ ਨਿਰੀਖਣ ਕਰਨ ਵਾਲਾ ਇੱਕ ਉਪਗ੍ਰਹਿ ਨਾਸਾ ਇਸਰੋ ਸਿੰਥੈਟਿਕ ਅਪਰਚਰ ਰਾਡਾਰ ਨਿਸਾਰ ਲਾਂਚ ਕਰੇਗਾ। ਇਸ ਨੂੰ ਆਂਧਰਾ ਪ੍ਰਦੇਸ਼ ਵਿੱਚ ਸ੍ਰੀ ਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ GSLV F-16 ਰਾਕਟ ਰਾਹੀਂ ਸ਼ਾਮੀ 5:40 ਤੇ ਦਾਗਿਆ ਜਾਏਗਾ। ਪੇਸ਼ ਹੈ ਇੱਕ ਰਿਪੋਰਟ।
ਨਿਸਾਰ ਉਪਗ੍ਰਹਿ ਕਿਸੇ ਵੀ ਤਰ੍ਹਾਂ ਦੇ ਮੌਸਮ ਵਿੱਚ ਦਿਨ ਅਤੇ ਰਾਤ 24 ਘੰਟੇ ਧਰਤੀ ਦੀ ਮੈਪਿੰਗ ਕਰਨ ਦੇ ਸਮਰੱਥ ਹੈ। ਹਰ 12 ਦਿਨਾਂ ਵਿੱਚ ਇੱਕ ਵਾਰ ਇਹ ਉਪਗ੍ਰਹਿ ਧਰਤੀ ਦੀ ਸਤ੍ਹਾ ਦੀਆਂ ਬਹੁਤ ਸਾਫ਼ ਤਸਵੀਰਾਂ ਪ੍ਰਦਾਨ ਕਰਨ ਲਈ ਪੂਰੀ ਧਰਤੀ ਨੂੰ ਸਕੈਨ ਕਰੇਗਾ ਤੇ 1 ਸੈਂਟੀਮੀਟਰ ਤੋਂ ਵੀ ਛੋਟੇ ਛੋਟੇ ਬਦਲਾਅ ਦੀ ਵੀ ਫੋਟੋ ਖਿੱਚ ਸਕੇਗਾ। ਨਿਸਾਰ ਉਪਗ੍ਰਹਿ ਭਾਰੀ ਹੋਣ ਕਾਰਨ ਆਮ PSLV ਦੀ ਬਜਾਏ GSLV ਰਾਕੇਟ ਰਾਹੀਂ ਲਾਂਚ ਕੀਤਾ ਜਾ ਰਿਹਾ ਹੈ। ਨਿਸਾਰ ਇੱਕ ਵਿਲੱਖਣ ਧਰਤੀ ਨਿਰੀਖਣ ਉਪਗ੍ਰਹਿ ਹੈ ਅਤੇ ਇਹ ਮਿਸ਼ਨ ਭਾਰਤੀ ਅਤੇ ਅਮਰੀਕੀ ਪੁਲਾੜ ਏਜੰਸੀਆਂ ਦਰਮਿਆਨ ਪਹਿਲਾ ਹਾਰਡਵੇਅਰ ਸਹਿਯੋਗ ਹੈ ਜਿਸ ਵਿੱਚ ਦੋਵੇਂ ਦੇਸ਼ ਉਪਗ੍ਰਹਿ ਲਈ ਇੱਕ ਵੱਖਰਾ ਰਡਾਰ ਸਿਸਟਮ ਪ੍ਰਦਾਨ ਕਰ ਰਹੇ ਨੇ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਪੱਛਮੀ ਬੰਗਾਲ ਅਤੇ ਝਾਰਖੰਡ ਦੇ 3 ਦਿਨਾਂ ਦੌਰੇ ਤੇ ਨੇ। ਪੱਛਮੀ ਬੰਗਾਲ ਦੀ ਆਪਣੀ ਯਾਤਰਾ ਦੌਰਾਨ ਰਾਸ਼ਟਰਪਤੀ ਮੁਰਮੂ ਪੱਛਮੀ ਬੰਗਾਲ ਵਿੱਚ ਏਮਸ ਕਲਿਆਣੀ ਦੇ ਪਹਿਲੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਗੇ। ਝਾਰਖੰਡ ਵਿੱਚ ਰਾਸ਼ਟਰਪਤੀ ਏਮਸ ਦੇਵਗੜ੍ਹ ਦੇ ਪਹਿਲੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਿਰਕਤ ਕਰਨਗੇ। ਬਾਅਦ ਵਿੱਚ ਉਹ ਧੰਨਬਾਦ ਵਿੱਚ IIT ਇੰਡੀਅਨ ਸਕੂਲ ਆਫ਼ ਮਾਈਨਸ ਦੇ 45ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਿਰਕਤ ਕਰਨਗੇ। ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਅੱਜ ਪੁੰਛ ਸੈਕਟਰ ਵਿੱਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ ਹੈ। ਸਾਡੇ ਜੰਮੂ ਵਾਲੇ ਪੱਤਰ ਪ੍ਰੇਰਕ ਨੇ ਦੱਸਿਆ ਕਿ ਇਹ ਦਹਿਸ਼ਤਗਰਦ ਲਸ਼ਕਰ ਏ ਤੈਬਾ ਧੜੇ ਨਾਲ ਜੁੜੇ ਹੋਏ ਸਨ। ਫੌਜ ਦੀ ਵਾਈਟ ਨਾਈਟ ਕੋਰ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਅੱਜ ਸਵੇਰੇ ਕੰਟਰੋਲ ਰੇਖਾ ਦੇ ਨੇੜੇ ਦੋ ਲੋਕਾਂ ਦੀਆਂ ਸ਼ੱਕੀ ਗਤੀਵਿਧੀਆਂ ਦੇਖੀਆਂ ਗਈਆਂ ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਗਈ। ਦੁਵੱਲੀ ਗੋਲੀਬਾਰੀ ਵਿੱਚ ਦੋਵੇਂ ਦਹਿਸ਼ਤਗਰਦ ਮਾਰੇ ਗਏ। ਅੰਤਰਰਾਸ਼ਟਰੀ ਮੁਦਰਾ ਫੰਡ IMF ਨੇ ਭਾਰਤ ਦੇ ਆਰਥਿਕ ਵਿਕਾਸ ਅਨੁਮਾਨਾਂ ਨੂੰ ਸੋਧ ਕੇ ਸਾਲ 2025 ਤੇ 2026 ਲਈ 6.4% ਦੀ ਵਿਕਾਸ ਦਰ ਦਾ ਅਨੁਮਾਨ ਲਾਇਆ ਹੈ। ਇਸ ਤੋਂ ਪਹਿਲਾਂ GDP ਵਿਕਾਸ ਦਰ ਸਾਲ 2025 ਵਿੱਚ 6.2% ਤੇ ਸਾਲ 2026 ਵਿੱਚ 6.3% ਰਹਿਣ ਦੀ ਉਮੀਦ ਸੀ। ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਵਜੋਂ ਭਾਰਤ ਦੀ ਸਥਿਤੀ ਦੀ ਪੁਸ਼ਟੀ ਕਰਦਿਆਂ IMF ਨੇ ਕਿਹਾ ਹੈ ਕਿ ਅਨੁਕੂਲ ਬਾਹਰੀ ਹਾਲਾਤ ਨੂੰ ਦੇਖਦਿਆਂ ਅਨੁਮਾਨਾਂ 'ਚ ਸੋਧ ਕੀਤੀ ਗਈ ਹੈ। ਅੱਜ ਸਵੇਰੇ ਰੂਸ ਦੇ ਕਾਮਚਾਤਕਾ ਪ੍ਰਾਇਦੀਪ ਦੇ ਪ੍ਰਸ਼ਾਂਤ ਤੱਟ ਤੇ ਰਿਕਟਰ ਪੈਮਾਨੇ ਤੇ 8.8 ਦੀ ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਅਮਰੀਕੀ ਭੂ ਵਿਗਿਆਨਕ ਸਰਵੇਖਣ ਅਨੁਸਾਰ ਸ਼ੁਰੂ ਚ ਭੂਚਾਲ 8.7 ਤੀਬਰਤਾ ਦਾ ਦਰਜ ਕੀਤਾ ਗਿਆ ਸੀ। ਇਹ 2011 ਵਿੱਚ ਜਾਪਾਨ ਵਿੱਚ ਆਏ ਭੂਚਾਲ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੈ। ਇਸ ਦਾ ਕੇਂਦਰ ਸਮੁੰਦਰ ਤੱਟ ਤੋਂ 136 ਕਿਲੋਮੀਟਰ ਦੂਰ 19 ਕਿਲੋਮੀਟਰ ਦੀ ਡੂੰਘਾਈ ਤੇ ਸਥਿਤ ਸੀ। ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਭੂਚਾਲ ਤੋਂ ਬਾਅਦ ਸੁਨਾਮੀ ਚੇਤਾਵਨੀਆਂ ਜਾਰੀ ਕੀਤੀਆਂ ਨੇ। ਰੂਸ, ਜਾਪਾਨ ਅਤੇ ਪ੍ਰਸ਼ਾਂਤ ਮਹਾਂਸਾਗਰ ਦੇ ਟਾਪੂ ਦੇਸ਼ਾਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀਆਂ ਨੂੰ ਸੁਨਾਮੀ ਚੇਤਾਵਨੀਆਂ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਭਾਰਤ ਨੇ ਸੀਰੀਆ ਦੇ ਲੋਕਾਂ ਲਈ ਮਾਨਵਵਾਦੀ ਸਹਾਇਤਾ ਦੀ ਇੱਕ ਖੇਪ ਭੇਜੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਸ ਖੇਪ ਵਿੱਚ 5 ਮੀਟ੍ਰਿਕ ਟਨ ਸਮੱਗਰੀ ਸ਼ਾਮਲ ਹੈ ਜਿਸ ਵਿੱਚ ਕੈਂਸਰ ਦੀਆਂ ਦਵਾਈਆਂ, ਐਂਟੀਬਾਇਓਟਿਕਸ ਅਤੇ ਹਾਈ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਸਮੇਤ ਜੀਵਨ ਬਚਾਉਣ ਵਾਲੀਆਂ ਜ਼ਰੂਰੀ ਦਵਾਈਆਂ ਵੀ ਸ਼ਾਮਲ ਨੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਰਾਜ ਸਭਾ ਵਿੱਚ ਓਪਰੇਸ਼ਨ ਸੰਦੂਰ ਬਾਰੇ ਵਿਸ਼ੇਸ਼ ਚਰਚਾ ਮੁੜ ਸ਼ੁਰੂ ਹੋ ਗਈ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਬਹਿਸ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਪਹਿਲਗਾਮ ਦਹਿਸ਼ਤਗਰਦ ਹਮਲੇ ਪਿੱਛੇ ਦਾ ਮਕਸਦ ਜੰਮੂ ਕਸ਼ਮੀਰ ਦੀ ਆਰਥਿਕਤਾ ਨੂੰ ਤਬਾਹ ਕਰਨਾ ਸੀ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਿਰਫ 3 ਸਾਲਾਂ ਵਿੱਚ ਵੰਦੇ ਭਾਰਤ ਰੇਲ ਸੇਵਾ ਸਾਰੇ ਰਾਜਾਂ ਵਿੱਚ ਉਪਲਬਧ ਹੋ ਗਈ ਹੈ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਅੱਜ ਧਰਤੀ ਦਾ ਨਿਰੀਖਣ ਕਰਨ ਵਾਲਾ ਉਪਗ੍ਰਹਿ ਨਿਸਾਰ ਪੁਲਾੜ ਵਿੱਚ ਭੇਜੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਪੱਛਮੀ ਬੰਗਾਲ ਤੇ ਝਾਰਖੰਡ ਦੇ 3 ਦਿਨਾਂ ਦੌਰੇ ਤੇ ਹੋਣਗੇ ਤੇ ਰੂਸ ਵਿੱਚ ਕਾਮਚਾਤਕਾ ਪ੍ਰਾਇਦੀਪ ਚ ਅੱਜ ਸਵੇਰੇ ਰਿਕਟਰ ਪੈਮਾਨੇ ਤੇ 8.8 ਸ਼ਕਤੀ ਦਾ ਭੂਚਾਲ ਆਇਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ 6:20 ਤੇ ਹੋਏਗਾ। ਨਮਸਕਾਰ।